ਖੂਬ ਭਰਿਓ ਜੈਸੇ ਦਾਦਰਾ ਕਜ ਦੇਸ਼ ਵਿਦੇਸ਼ ਨਾ ਬੂਝ।
ਲੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਖੂਬ ਭਰਿਓ ਜੈਸੇ ਦਾਦਰਾ, ਗੁਰਮੁਖੋ ਜਿਵੇਂ ਭਰੇ ਹੋਏ ਖੂਹ ਦੇ ਵਿੱਚ, ਪਾਣੀ ਨਾਲ ਭਰੇ ਖੂਹ ਦੇ ਵਿੱਚ। ਦਾਦਰਾ ਦਾ ਅਰਥ ਹੈ ਡੱਡੂ, ਜਿਵੇਂ ਪਾਣੀ ਨਾਲ ਭਰੇ ਖੂਹ ਦੇ ਵਿੱਚ ਡੱਡੂ ਹੁੰਦੇ ਨੇ। ਕਸ਼ ਦੇਸ਼ ਵਿਦੇਸ਼ ਨਾ ਬੂਝ, ਉਹਨਾਂ ਨੂੰ ਦੇਸ਼ ਵਿਦੇਸ਼ ਦੀ ਕੋਈ ਸਮਝ ਨਹੀਂ ਹੁੰਦੀ। ਮਹਾਂਪੁਰਖ ਇਹਦੇ ਉੱਤੇ ਵੀ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਉਹ ਕਹਿੰਦੇ ਇਹ ਕੋਈ ਹੰਸ ਸੀ, ਉਹ ਆ ਕੇ ਖੂਹ ਦੀ ਮਾਉਣ 'ਤੇ ਬੈਠ ਗਿਆ ਅਤੇ ਉਹਦੇ ਵਿੱਚ ਹੇਠਾਂ ਡੱਡੂ ਸੀ। ਅਤੇ ਜਦੋਂ ਉਸ ਡੱਡੂ ਨੇ ਹੰਸ ਵੱਲ ਤੱਕਿਆ ਅਤੇ ਉਹਦਾ ਐਨ ਚਿੱਟਾ ਰੰਗ ਅਤੇ ਬੜਾ ਸੋਹਣਾ ਪੰਛੀ ਸੀ, ਅਤੇ ਵੇਖ ਕੇ ਡੱਡੂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਇਹਦੇ ਨਾਲ ਮਿੱਤਰਤਾ ਹੀ ਪਾ ਲਵਾਂ। ਡੱਡੂ ਨੇ ਹੇਠੋਂ ਆਵਾਜ਼ ਦਿੱਤੀ, ਡੱਡੂ ਬੋਲਦਾ ਵੀ ਹੈ ਨਾ, ਅਤੇ ਹੰਸ ਨੂੰ ਕਹਿਣ ਲੱਗਾ, ਭਰਾਵਾ ਤੂੰ ਕਿੱਥੇ ਰਹਿੰਦਾ ਹੁੰਦਾ? ਉਹ ਅੱਗੋਂ ਕਹਿਣ ਲੱਗਾ, ਮੈਂ ਮਾਨ ਸਰੋਵਰ 'ਤੇ ਰਹਿੰਦਾ। ਮਾਨ ਸਰੋਵਰ ਦੇ ਉੱਤੇ ਖਾਣ ਵਾਸਤੇ ਕੀ ਹੁੰਦਾ? ਉਹ ਕਹਿੰਦਾ ਹੀਰੇ ਮੋਤੀ ਹੁੰਦੇ ਨੇ। ਤੇਰਾ ਮਾਨ ਸਰੋਵਰ ਕਿਤਨਾ ਕੁ ਵੱਡਾ ਹੈ? ਕਹਿੰਦਾ ਬਹੁਤ ਵੱਡਾ ਹੈ। ਅਤੇ ਉਹ ਡੱਡੂ ਨੇ ਛਾਲ ਮਾਰੀ ਛੋਟੀ ਜੀ, ਕਹਿਣ ਲੱਗਾ ਏਡਾ ਕੁ ਹੋਊਗਾ? ਕਹਿੰਦਾ ਨਹੀਂ, ਉਹ ਤਾਂ ਇਸ ਤੋਂ ਬਹੁਤ ਵੱਡਾ ਹੈ। ਫਿਰ ਦੂਜੀ ਛਾਲ ਮਾਰੀ ਵਿਚਾਲੇ ਆ ਗਿਆ, ਕਹਿੰਦਾ ਇੰਨਾ ਵੱਡਾ ਹੋਊਗਾ? ਕਹਿੰਦਾ ਨਹੀਂ, ਉਹ ਤਾਂ ਇਸ ਤੋਂ ਵੀ ਬਹੁਤ ਵੱਡਾ ਹੈ। ਤੀਜੀ ਛਾਲ ਮਾਰੀ, ਤਿੰਨ ਹਿੱਸੇ ਖੂਹ ਪਾਰ ਕੀਤਾ, ਕਹਿੰਦਾ ਏਡਾ ਕੁ ਹੋਵੇਗਾ? ਕਹਿੰਦਾ ਨਹੀਂ, ਇਸ ਤੋਂ ਵੀ ਵੱਡਾ ਹੈ। ਅਤੇ ਫਿਰ ਉਹ ਛਾਲ ਮਾਰ ਕੇ ਦੂਜੇ ਸਿਰੇ ਜਾ ਲੱਗਿਆ, ਕਹਿਣ ਲੱਗਾ ਇਦੋਂ ਵੱਡਾ ਤੇ ਦੁਨੀਆਂ ਵਿੱਚ ਕੋਈ ਹੋਰ ਦਰਿਆ ਸਮੁੰਦਰ ਹੋ ਹੀ ਨਹੀਂ ਸਕਦਾ। ਤੇ ਉਹ ਹੰਸ ਕਹਿਣ ਲੱਗਾ ਨਹੀਂ, ਵੀ ਜਿਹੜਾ ਮਾਨ ਸਰੋਵਰ ਹੈ ਉਹ ਤੇ ਇਸ ਤੋਂ ਬਹੁਤ ਵੱਡਾ ਹੈ। ਤੇ ਉਹ ਡੱਡੂ ਕਹਿਣ ਲੱਗਾ, ਜਾ ਓਏ ਗੱਪੀਆ, ਤੇਰੇ ਵਰਗੇ ਇੱਥੇ 3600 ਆਉਂਦੇ ਨੇ, ਇਦੋਂ ਵੱਡਾ ਦਾ ਕੋਈ ਦੁਨੀਆਂ ਵਿੱਚ ਸਮੁੰਦਰ ਹੀ ਨਹੀਂ ਹੈ। ਹੁਣ ਉਹਨੂੰ ਕੀ ਪਤਾ ਸੀ? ਇਹ ਇੱਕ ਉਦਾਹਰਣ ਦਿੱਤੀ ਹੈ, ਕੂਹ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ। ਭਗਤ ਜੀ ਕਹਿੰਦੇ ਨੇ ਜਿਵੇਂ ਭਰੇ ਹੋਏ ਖੂਹ ਦੇ ਵਿੱਚ, ਪਾਣੀ ਨਾਲ ਭਰੇ ਖੂਹ ਦੇ ਵਿੱਚ ਡੱਡੂ ਹੁੰਦਾ ਹੈ, ਉਹਨੂੰ ਦੇਸ਼ ਤੇ ਵਿਦੇਸ਼ ਦੀ ਕੋਈ ਹੋਰ ਸਮਝ ਨਹੀਂ ਹੁੰਦੀ।
ਐਸੇ ਮੇਰਾ ਮਨ ਬਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝ।
ਇਸੇ ਤਰ੍ਹਾਂ ਮੇਰਾ ਮਨ ਬਿਖਿਆ ਦਾ ਅਰਥ ਹੈ ਮਾਇਆ ਦੇ ਵਿੱਚ ਤੇ ਵਿਸ਼ਿਆਂ ਦੇ ਵਿੱਚ, ਬਿਮੋਹਿਆ ਵਿਸ਼ੇਸ਼ ਕਰਕੇ ਬਹੁਤਾ ਮੋਹਿਤ ਹੋਇਆ ਹੋਇਆ ਹੈ। ਕਸ਼ ਆਰਾ ਪਾਰ ਨਾ ਸੂਝ, ਤੇ ਇਸੇ ਲਈ ਸਾਡੇ ਮਨ ਨੂੰ ਉਰਵਾਰ ਪਾਰ ਦੀ ਕੋਈ ਹੋਰ ਸਮਝ ਨਹੀਂ ਹੈ। ਕਿਉਂਕਿ ਜਿਹੜਾ ਮਨੁੱਖ ਮਾਇਆ ਦਾ ਲੋੜਕੂ ਬਣ ਜਾਂਦਾ ਹੈ, ਮਾਇਆ ਦਾ ਪੁਜਾਰੀ ਬਣ ਜਾਂਦਾ ਹੈ, ਤੇ ਉਹਨੂੰ ਮਾਇਆ ਤੋਂ ਬਿਨਾਂ ਹੋਰ ਕੁਛ ਨਹੀਂ ਦਿਸਦਾ। ਜਿਹੜਾ ਵਿਸ਼ਿਆਂ ਦੇ ਖੂਹ ਦਾ ਡੱਡੂ ਬਣ ਜਾਂਦਾ ਹੈ, ਤੇ ਉਹਨੂੰ ਉਦੋਂ ਪਰੇ ਹੋਰ ਕੁਛ ਨਹੀਂ ਦਿਸਦਾ, ਉੱਥੇ ਹੀ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ। ਬਹੁਤੇ ਲੋਕ ਨੇ ਸੰਸਾਰ ਦੇ ਵਿੱਚ ਜਿਹੜੇ ਇਹ ਕਹਿੰਦੇ ਨੇ ਆਹ ਜੱਗ ਮਿੱਠਾ ਗਲਾ ਕਿਹਨੇ ਡਿੱਠਾ, ਉਹ ਆਪਣੀ ਸਾਰੀ ਜ਼ਿੰਦਗੀ ਨਸ਼ਿਆਂ ਵਿਸ਼ਿਆਂ ਦੇ ਵਿੱਚ ਰੋੜ ਦਿੰਦੇ ਨੇ। ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਇਸੇ ਤਰ੍ਹਾਂ ਭਗਤ ਜੀ ਕਹਿੰਦੇ ਮੇਰਾ ਮਨ ਵੀ ਇਹ ਮਾਇਆ ਤੇ ਵਿਸ਼ਿਆਂ ਦੇ ਖੂਹ ਦੇ ਵਿੱਚ ਡੁੱਬਿਆ ਪਿਆ ਹੈ ਤੇ ਮੂਰਛਿਤ ਹੋਇਆ ਪਿਆ ਹੈ। ਕਸ਼ ਆਰਾ ਪਾਰ ਨਾ ਸੂਝ, ਇਹਨੂੰ ਉਰਵਾਰ ਪਾਰ ਦੀ ਨਾ ਸੰਸਾਰ ਦੀ ਤੇ ਨਾ ਹੀ ਅੱਗੇ ਪ੍ਰਲੋਕ ਦੀ ਕੋਈ ਸਮਝ ਹੈ।
ਸਗਲ ਪਵਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਏ ਜੀ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਐ ਸਾਰੇ ਪਵਨਾਂ ਦੇ, ਸਾਰੇ ਬ੍ਰਹਮੰਡਾਂ ਦੇ ਮਾਲਕ ਵਾਹਿਗੁਰੂ ਜੀ, ਤੁਸੀਂ ਇੱਕ ਛਿੰਨ ਮਾਤਰ ਮੈਨੂੰ ਦਰਸ਼ਨ ਤੇ ਦਿਖਾ ਦਿਓ। ਭਾਵੇਂ ਠੀਕ ਹੈ ਮੈਂ ਖੂਹ ਦੇ ਡੱਡੂ ਵਾਂਗੂ ਮਾਇਆ ਦੇ ਖੂਹ ਦੇ ਵਿੱਚ ਡਿੱਗਿਆ ਹੋਇਆ ਹਾਂ, ਪਰ ਜਦੋਂ ਤੁਹਾਡੇ ਦਰਸ਼ਨ ਹੋ ਗਏ ਤੇ ਫਿਰ ਮੈਂ ਇਸ ਤੋਂ ਬਾਹਰ ਨਿਕਲ ਸਕਦਾ ਹਾਂ।
ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ।
ਰਹਾਉ ਬਿਸਰਾਮ ਦੇ ਕੇ ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਇੱਥੇ ਹੁਣ ਮਾਧਵਾ ਸ਼ਬਦ ਨਾਲ ਵਾਹਿਗੁਰੂ ਨੂੰ ਸੰਬੋਧਨ ਕੀਤਾ ਹੈ। ਮਾਧਵਾ ਕਹਿੰਦੇ ਨੇ ਮਾਇਆ ਦੇ ਪਤੀ ਨੂੰ, ਉਹ ਵਾਹਿਗੁਰੂ ਮਾਇਆ ਦਾ ਮਾਲਕ ਹੈ, ਆਪਣੀ ਮਾਇਆ ਆਪ ਸਾਰੀ ਆਪ ਹੈ ਦੇਖਣ ਹਾਰਾ, ਨਾਨਾ ਰੂਪ ਤਰੇ ਬੋਹ ਰੰਗੀ ਸਭ ਤੇ ਰਹਿ ਨਿਆਰਾ। ਹੇ ਮਾਇਆ ਦੇ ਪਤੀ ਵਾਹਿਗੁਰੂ, ਮਲਣ ਪਈ ਮਤ ਮਾਧਵਾ, ਮੇਰੀ ਜਿਹੜੀ ਮਤ ਹੈ ਉਹ ਹੁਣ ਮਲੀਨ ਹੋ ਗਈ ਹੈ, ਵਿਸ਼ੇ ਵਾਸ਼ਨਾ ਦੇ ਨਾਲ, ਭੈੜੇ ਕੰਮਾਂ ਦੇ ਨਾਲ ਮੇਰੀ ਮਤ ਮਲੀਨ ਹੋ ਗਈ ਹੈ। ਤੇਰੀ ਗਤ ਲਖੀ ਨਾ ਜਾਏ, ਜਿਹੜੀ ਤੇਰੀ ਅਗਮਾਗਾਤ ਗਤੀ ਹੈ ਉਹ ਹੁਣ ਮੇਰੇ ਪਾਸੋਂ ਜਾਣੀ ਨਹੀਂ ਜਾ ਸਕਦੀ। ਜਿਹੜੀ ਮਲੀਨ ਬੁੱਧੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਨੂੰ ਕਦੀ ਵੀ ਨਹੀਂ ਗ੍ਰਹਿਣ ਕਰ ਸਕਦੀ। ਮਹਾਂਪੁਰਖ ਦੱਸਦੇ ਸਨ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੈਂਪ ਹੁੰਦੇ ਸਨ, ਉਹ ਲੈਂਪ ਦੇ ਉੱਪਰ ਇੱਕ ਚਿਮਨੀ ਹੁੰਦੀ ਸੀ ਅਤੇ ਉਹ ਜਿਹੜੀ ਚਿਮਨੀ ਸੀ, ਜਦੋਂ ਉਹ ਲੈਂਪ ਬਲਦਾ ਸੀ ਅਤੇ ਹੌਲੀ ਹੌਲੀ ਉਹ ਚਿਮਨੀ ਨੂੰ ਕਾਲਸ ਲੱਗਦੀ ਸੀ, ਅਤੇ ਜਿਵੇਂ ਜਿਵੇਂ ਉਹ ਕਾਲਸ ਲੱਗੀ ਜਾਂਦੀ ਸੀ ਅਤੇ ਫਿਰ ਉਹ ਚਿਮਨੀ ਕਾਲੀ ਹੋਈ ਜਾਂਦੀ ਸੀ, ਅਤੇ ਉਹ ਚਿਮਨੀ ਕਾਲੀ ਹੋਣ ਦੇ ਨਾਲ ਜਿਹੜੀ ਉਸ ਲੈਂਪ ਦੀ ਰੋਸ਼ਨੀ ਸੀ ਉਹ ਬਾਹਰ ਘੱਟ ਜਾਂਦੀ ਸੀ ਅਤੇ ਫਿਰ ਉਹਦੇ ਅੰਦਰ ਅੰਦਰ ਹੀ ਰਹਿੰਦੀ ਸੀ, ਅਤੇ ਇਸੇ ਲਈ ਸਿਆਣੇ ਪੁਰਖ ਉਸ ਚਿਮਨੀ ਨੂੰ ਰੋਜ਼ ਹੀ ਸਾਫ਼ ਕਰਦੇ ਸਨ ਅਤੇ ਫਿਰ ਉਹ ਲੈਂਪ ਜਗਾਉਂਦੇ ਸਨ, ਫਿਰ ਉਹਦੀ ਰੋਸ਼ਨੀ ਬੜੀ ਸਾਫ਼ ਬਾਹਰ ਵੀ ਦਿਖਾਈ ਦਿੰਦੀ ਸੀ। ਅਤੇ ਇਸੇ ਤਰ੍ਹਾਂ ਜਦੋਂ ਚਿਮਨੀ ਮੈਲੀ ਹੋ ਜਾਵੇ ਜਿਵੇਂ ਰੋਸ਼ਨੀ ਬਾਹਰ ਨਹੀਂ ਆਉਂਦੀ, ਇਸੇ ਤਰ੍ਹਾਂ ਸਾਡੀ ਬੁੱਧੀ ਵਿੱਚ ਵਾਹਿਗੁਰੂ ਦੀ ਜੋਤ ਹੈ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਅਤੇ ਬੁੱਧੀ ਸਾਡੀ ਚਿਮਨੀ ਵਾਂਗੂ ਹੈ, ਅਤੇ ਹੁਣ ਉਸ ਵਾਹਿਗੁਰੂ ਦੀ ਜੋਤ ਅੰਦਰ ਜਗ ਰਹੀ ਹੈ, ਪਰ ਸਾਡੀ ਬੁੱਧੀ ਨੂੰ ਵਿਸ਼ੇ ਵਾਸ਼ਨਾ ਦੇ ਧੂੰਏ ਨੇ ਮਲੀਨ ਕਰ ਦਿੱਤਾ ਹੋਇਆ, ਇਸੇ ਲਈ ਇਹਨੂੰ ਉਸ ਜੋਤ ਦੀ ਰੋਸ਼ਨੀ ਦਾ ਅਨੁਭਵ ਨਹੀਂ ਹੋ ਰਿਹਾ, ਹੁਣ ਉਹ ਜੋਤ ਅੰਦਰੇ ਹੀ ਘੁੱਟ ਕੇ ਰਹਿ ਗਈ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਿਹੜੀ ਮੇਰੀ ਮਤ ਬਹੁਤ ਮਲੀਨ ਹੋ ਗਈ ਹੈ ਅਤੇ ਤੇਰੀ ਜਿਹੜੀ ਅੰਦਰ ਜੋਤ ਜਗ ਰਹੀ ਹੈ ਅਤੇ ਉਹਦੀ ਮੈਨੂੰ ਤੇਰੀ ਗਤੀ ਦਾ ਤੇਰੀ ਗਤੀ ਦਾ ਪਤਾ ਨਹੀਂ ਲੱਗ ਰਿਹਾ,
ਕਰੋ ਕਿਰਪਾ ਪਰਮ ਚੂਕਈ ਮੈਂ ਸੁਮਤ ਦਿਓ ਸਮਝਾਏ।
ਹੇ ਵਾਹਿਗੁਰੂ ਜੀ, ਕਿਰਪਾ ਕਰੋ, ਮੇਰਾ ਭਰਮ ਚੁੱਕ ਦਿਓ ਅਤੇ ਮੈਨੂੰ ਸ੍ਰੇਸ਼ਟ ਮਤ ਗੁਰੂ ਦੀ ਮਤ ਸਮਝਾ ਦਿਓ, ਤਾਂ ਕਿ ਮੈਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਸੁਆ ਸੁਆ ਸਿਮਰਨ ਕਰਾਂ। ਸਾ ਮਤ ਦੇਹੋ ਦਿਆਲ ਪ੍ਰਭ ਜੇ ਤੁਮਹਿ ਅਰਾਧਾ, ਨਾਨਕ ਮੰਗਿਆ ਦਾਨ ਪ੍ਰਭ ਰੇਣ ਭਗ ਸਾਧਾ। ਉਹ ਸਿਮਰਨ ਵਾਲੀ ਮੈਨੂੰ ਸ੍ਰੇਸ਼ਟ ਮਤ ਬਖਸ਼ੋ, ਮੈਨੂੰ ਕੀਰਤਨ ਕਰਨ ਦੀ ਸਿਮਰਨ ਕਰਨ ਦੀ ਇਹ ਸ੍ਰੇਸ਼ਟ ਮਤ ਸਮਝਾ ਦਿਓ, ਇਹਦੇ ਨਾਲ ਮੇਰੇ ਮਨ ਦਾ ਪਰਮ ਨਿਵਿਰਤ ਹੋ ਜਾਵੇਗਾ।
ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ।
ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਬੜੇ ਬੜੇ ਯੋਗੀਸ਼ਰ ਜਾਂ ਰਾਜ ਯੋਗੀ ਨੇ, ਜਿਹੜੇ ਬੜੇ ਬੜੇ ਯੋਗੀਆਂ ਦੇ ਵੀ ਰਾਜੇ ਮਛਿੰਦਰ ਨਾਥ, ਗੋਰਖਨਾਥ ਵਰਗੇ ਨੇ, ਸ਼ਿਵਜੀ ਵਰਗੇ ਨੇ, ਉਹ ਵੀ ਤੁਹਾਡੇ ਗੁਣਾਂ ਨੂੰ ਕਥਨ ਕਰ ਰਹੇ ਨੇ। ਤੋ ਗੁਣ ਕਥਨਾ ਅਪਾਰ, ਤੇ ਤੁਹਾਡੇ ਗੁਣ ਪਾਰਾ ਵਾਰ ਤੋਂ ਰਹਿਤ ਨੇ, ਇਸੇ ਲਈ ਜਿਹੜੇ ਬੜੇ ਬੜੇ ਰਾਜ ਯੋਗੀ ਨੇ ਉਹ ਵੀ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।
ਪ੍ਰੇਮ ਭਗਤ ਕੈ ਕਾਰਣ ਹੈ ਕਹੋ ਰਵਿਦਾਸ ਚਮਾਰ।
ਲੋ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਐ ਰਵਿਦਾਸ ਚਮਿਆਰ, ਕਹਿ ਦੇ ਇਹ ਗੱਲ, ਮੈਂ ਪ੍ਰੇਮਾ ਭਗਤੀ ਦੇ ਵਾਸਤੇ ਮੈਂ ਤੇਰਾ ਦਾਸ ਬਣਿਆ ਹਾਂ, ਮੈਂ ਸਭ ਕੁਝ ਤੈਨੂੰ ਅਰਪਣ ਕੀਤਾ ਹੋਇਆ, ਸਿਰਫ ਪ੍ਰੇਮਾ ਭਗਤੀ ਕਰਕੇ, ਮੇਰੀ ਸ਼ਰਤ ਕੋਈ ਨਹੀਂ, ਮੇਰੀ ਡਿਮਾਂਡ ਵੀ ਕੋਈ ਨਹੀਂ, ਬਸ ਇੱਕੋ ਹੀ ਅਰਦਾਸ ਹੈ, ਇੱਕੋ ਹੀ ਜੋਦੜੀ ਹੈ, ਇੱਕ ਛਿਨ ਦਰਸ ਦਿਖਾਏ ਜੀ। ਇਸ ਲਈ ਮਹਾਰਾਜ, ਇੱਕ ਛਿਨ ਮਾਤਰ ਮੈਨੂੰ ਦਰਸ਼ਨ ਕਰਵਾ ਦਿਓ, ਬਸ ਮੇਰੀ ਇਹੀ ਤਮੰਨਾ ਹੈ, ਪੂਰੀ ਕਰ ਦਿਓ।
ਗੌੜੀ ਬੈਰਾਗਣ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਤਜੁਗ ਸਤ ਤੇ ਤਾ ਜਗੀ ਦੁਆਪਰ ਪੂਜਾ ਚਾਰ।
ਲੋ ਹੁਣ ਅੱਗੇ ਭਗਤ ਰਵਿਦਾਸ ਜੀ ਦਾ ਗੌੜੀ ਰਾਗ ਦਾ ਅਖੀਰਲਾ ਸ਼ਬਦ ਆ ਰਿਹਾ ਹੈ। ਇਹ ਗੌੜੀ ਰਾਗ ਦੀ ਬੈਰਾਗਣ ਜਾਤੀ ਵਿੱਚ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਲੋਹਣ ਭਗਤ ਰਵਿਦਾਸ ਜੀ ਦੇ ਪਾਸ ਕੁਛ ਲੋਕ ਆਏ ਨੇ ਔਰ ਉਹਨਾਂ ਨੇ ਭਗਤ ਰਵਿਦਾਸ ਜੀ ਦੇ ਅੱਗੇ ਆ ਕੇ ਕੁਛ ਵਿਚਾਰਾਂ ਰੱਖੀਆਂ ਨੇ। ਕਹਿਣ ਲੱਗੇ, ਭਗਤ ਜੀ, ਤੁਸੀਂ ਸਿਰਫ ਪ੍ਰੇਮਾ ਭਗਤੀ ਹੀ ਕਰਦੇ ਹੋ, ਕੇਵਲ ਵਾਹਿਗੁਰੂ ਦਾ ਨਾਮ ਜਪਣਾ ਅਤੇ ਸਿਮਰਨ ਕਰਨਾ ਇਹਦੇ ਉੱਤੇ ਹੀ ਜ਼ੋਰ ਦਿੰਦੇ ਹੋ, ਤੁਸੀਂ ਕੋਈ ਮਾੜਾ ਮੋਟਾ ਹੋਰ ਜਿਹੜੇ ਕੋਈ ਧਰਮ ਸ਼ਾਸਤਰਾਂ ਦਾ ਕੋਈ ਦੱਸਿਆ ਹੋਇਆ ਉਪਦੇਸ਼ ਹੈ ਉਹਨੂੰ ਵੀ ਤਾਂ ਕਮਾ ਲਿਆ ਕਰੋ, ਜਿੰਨੇ ਧਰਮ ਗ੍ਰੰਥ ਨੇ ਉਹ ਵੀ ਤਾਂ ਵੀ ਕੋਈ ਚੰਗਾ ਉਪਦੇਸ਼ ਹੀ ਦਿੰਦੇ ਨੇ। ਕਰਮ, ਉਪਾਸ਼ਨਾ, ਗਿਆਨ, ਇਹ ਤਿੰਨ ਗੱਲਾਂ ਨੇ, ਵੱਖੋ ਵੱਖਰੇ ਯੁੱਗਾਂ ਦੇ ਧਰਮ ਨੇ, ਤੁਸੀਂ ਉਹਨਾਂ ਦੇ ਬਾਰੇ ਵੀ ਕੁਛ ਨਾ ਕੁਛ ਸਿੱਖਿਆ ਕਰੋ। ਤਾਂ ਭਗਤ ਰਵਿਦਾਸ ਜੀ ਨੇ ਜਿਹੜੇ ਲੋਕ ਹੋਰ ਧਰਮਾਂ ਕਰਮਾਂ ਦੀ, ਵੇਦਾਂ ਸ਼ਸਤਰਾਂ ਦੀ ਗੱਲ ਕਰਦੇ ਨੇ, ਉਹਨਾਂ ਦੇ ਨਾਲ ਬਹੁਤ ਸੋਹਣੀ ਇਹ ਵਿਚਾਰ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਫਰਮਾਉਂਦੇ ਨੇ ਪਾਰ ਕੈਸੇ ਪਾਏ ਬੋਰੇ, ਮੋਸੋ ਕੋ ਨਾ ਕਹਿ ਸਮਝਾਏ, ਜਾਤੇ ਆਵਾ ਗਵਨ ਬਲਾਏ। ਰਹਾਉ ਭਗਤ ਰਵਿਦਾਸ ਜੀ ਕਹਿੰਦੇ ਨੇ, ਪਾਰ ਕੈਸੇ ਪਾਏ ਬੋਰੇ, ਹੇ ਪਾਏ ਮੈਨੂੰ ਇਹ ਦੱਸੋ ਵੀ ਜਿਹੜਾ ਪਰਲਾ ਪਾਸਾ ਹੈ ਭਾਵ ਪਰਲੋਕ ਹੈ ਤੇ ਜਾਂ ਪਾਰ ਦਾ ਅਰਥ ਮੁਕਤੀ ਵੀ ਮਹਾਂਪੁਰ ਕਰਦੇ ਨੇ, ਪਾਰ ਕੈਸੇ ਪਾਏ ਬੋਰੇ, ਦੱਸੋ ਮੁਕਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ। ਮੋਸੋ ਕੋ ਨਾ ਕਹਿ ਸਮਝਾਏ, ਇਹ ਗੱਲ ਮੈਨੂੰ ਕੋਈ ਵੀ ਨਹੀਂ ਸਮਝਾ ਕੇ ਕਹਿੰਦਾ। ਭਾਵ ਜਿੰਨੇ ਵੀ ਪੰਡਿਤ ਨੇ, ਜਿੰਨੇ ਵਿਦਵਾਨ ਨੇ, ਜਿੰਨੇ ਧਾਰਮਿਕ ਆਚਾਰੀਆਂ ਨੇ, ਮੈਨੂੰ ਇਹ ਗੱਲ ਕੋਈ ਵੀ ਨਹੀਂ ਸਮਝਾ ਕੇ ਕਹਿੰਦਾ ਵੀ ਮੁਕਤੀ ਕਿਵੇਂ ਪ੍ਰਾਪਤ ਹੁੰਦੀ ਹੈ, ਜਾਂ ਤੇ ਆਵਾਗਮਨ ਬੁਲਾਏ, ਇਹ ਗੱਲ ਕੋਈ ਨਹੀਂ ਮੈਨੂੰ ਸਮਝਾਉਂਦਾ ਜਿਸ ਕਰਕੇ ਮੇਰਾ ਆਵਾਗਮਨ ਚੱਲਿਆ ਜਾਵੇ, ਭਾਵ ਆਵਾਗਮਨ ਮਿਟ ਜਾਵੇ, 84 ਦਾ ਚੱਕਰ ਮਿਟ ਜਾਵੇ, ਇਹ ਗੱਲ ਮੈਨੂੰ ਕੋਈ ਵੀ ਨਹੀਂ ਦੱਸਦਾ। ਤੇ ਹੋਰ ਗੱਲਾਂ ਤੇ ਬਥੇਰੀਆਂ ਦੱਸੀ ਜਾਂਦੇ ਨੇ, ਪਰ ਜਿਸ ਢੰਗ ਦੇ ਨਾਲ ਮੇਰਾ ਜਨਮ ਮਰਨ ਮਿਟ ਜਾਵੇ, ਆਵਾਗਮਨ ਮਿਟ ਜਾਵੇ, ਇਹ ਗੱਲ ਮੈਨੂੰ ਕੋਈ ਵੀ ਨਹੀਂ ਸਮਝਾਉਂਦਾ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਸਤਜੁਗ ਸਤ ਤੇ ਤਾ ਜਗੀ ਦੁਆਪਰ ਪੂਜਾ ਚਾਰ।
ਲੋ ਜਿਹੜੇ ਪੰਡਿਤ ਲੋਕ ਨੇ ਉਹ ਚਾਰ ਯੁੱਗਾਂ ਦਾ ਧਰਮ ਇਹ ਦੱਸਦੇ ਨੇ, ਸਤਜੁਗ ਸਤ ਵੀ ਲੋਕ ਸਤਜੁਗ ਦੇ ਵਿੱਚ ਸਤ ਪ੍ਰਤੱਗੀ ਸਨ, ਸਤਜੁਗ ਸੱਚ ਕਹੇ ਸਭ ਕੋਈ, ਸਤਜੁਗ ਦੇ ਵਿੱਚ ਸੱਚ ਦਾ ਬੋਲਬਾਲਾ ਸੀ। ਤੇਤਾ ਜਗੀ ਤੇ ਤ੍ਰੇਤਾ ਦੂਸਰਾ ਯੁੱਗ ਆਇਆ, ਉਹਦੇ ਵਿੱਚ ਲੋਕ ਜੱਗ ਕਰਦੇ ਸਨ, ਕੋਈ ਗੋਮੇਧ ਜੱਗ ਹੈ, ਕੋਈ ਆਸੋਮੇਧ ਜੱਗ ਹੈ, ਕੋਈ ਗੈਂਡਾ ਮੇਧ ਜੱਗ ਹੈ, ਕੋਈ ਰਾਜਸੂ ਜੱਗ ਹੈ, ਕੋਈ ਸਰਪਮੇਧ ਜੱਗ ਹੈ। ਉਹ ਜੱਗਾਂ ਦੀਆਂ ਕਈ ਕਿਸਮਾਂ ਪੁਰਾਣਾਂ ਵਿੱਚ ਲਿਖੀਆਂ ਮਿਲਦੀਆਂ ਨੇ। ਲੋਕ ਭਗਤ ਜੀ ਕਹਿੰਦੇ ਨੇ ਲੋਕ ਸਤਯੁਗ ਦੇ ਵਿੱਚ ਸਤ ਪ੍ਰਤੱਗੀ ਸਨ, ਤ੍ਰੇਤੇ ਵਿੱਚ ਜੱਗ ਕਰਦੇ ਸਨ, ਅਤੇ ਦੁਆਪਰ ਪੂਜਾ ਆਚਾਰ ਅਤੇ ਦੁਆਪਰ ਦੇ ਵਿੱਚ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਤੇ ਆਚਾਰ ਕਰਮ ਕਾਂਡ ਦੇ ਵਿੱਚ ਲੱਗੇ ਹੋਏ ਸਨ।
ਤਿੰਨੋ ਯੁਗ ਤਿੰਨੋ ਦਿੜੇ ਕਲ ਕੇਵਲ ਨਾਮੇ ਆਧਾਰ।
ਤਿੰਨੇ ਯੁਗਾਂ ਦੇ ਅੰਦਰ ਇਹ ਜਿਹੜੇ ਤਿੰਨੇ ਹੀ ਧਰਮ ਦੇ ਅਸੂਲ ਨੇ, ਸਤਯੁਗ ਸਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਇਹ ਤਿੰਨੇ ਲੋਕਾਂ ਨੇ ਦ੍ਰਿੜ ਕੀਤੇ ਤਿੰਨੇ ਯੁਗਾਂ ਦੇ ਵਿੱਚ। ਤੇ ਤਿੰਨੇ ਹੀ ਯੁਗਾਂ ਦੇ ਜਿੰਨੇ ਲੋਕ ਨੇ ਉਹਨਾਂ ਨੇ ਤਿੰਨੇ ਹੀ ਇਹ ਧਰਮ ਦੇ ਅਸੂਲ ਦ੍ਰਿੜ ਕੀਤੇ। ਪਰ ਭਗਤ ਜੀ ਕਹਿੰਦੇ ਨੇ ਕਲ ਕੇਵਲ ਨਾਮ ਆਧਾਰ, ਮੈਂ ਹੁਣ ਇਹ ਸੁਣਿਆ ਹੈ ਵੀ ਕਲਯੁਗ ਦੇ ਵਿੱਚ ਤਾਂ ਕੇਵਲ ਨਾਮ ਦਾ ਹੀ ਆਸਰਾ ਹੈ, ਗੁਰਮਤਿ ਦਾ ਸਿਧਾਂਤ ਵੀ ਇਹੀ ਕਹਿੰਦਾ ਹੈ। ਆਬ ਕਲੂ ਆਇਓ ਰੇ ਇੱਕ ਨਾਮ ਬੋਬੋ ਬੋਬੋ, ਅਨਰੋਤ ਨਾਹੀ ਨਾਹੀ ਮਤ ਪਾਰੋਂ ਭੁੱਲੋ ਭੁੱਲੋ, ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ ਭਲੋ ਸਮੋ ਸੁਆਓ। ਦੂਜੇ ਕਰਮਾਂ ਧਰਮਾਂ ਬਾਰੇ ਸਤਿਗੁਰੂ ਦਾ ਫੁਰਮਾਨ ਹੈ, ਆਨ ਰੁਤੀ ਆਨ ਬੋਈਆ ਫਲ ਨਾ ਫੁੱਲੇ ਤਾਹੇ। ਹੁਣ ਪਿਛਲੇ ਧਰਮਾਂ ਕਰਮਾਂ ਦੀ ਰੁੱਤ ਚਲੀ ਗਈ ਹੈ, ਸਤਯੁਗ ਸਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਹੁਣ ਉਹ ਕਲਯੁਗ ਦੇ ਵਿੱਚ ਫਲੀ ਭੂਤ ਨਹੀਂ ਹੋਣਗੇ, ਇਸ ਲਈ ਹੁਣ ਤੇ ਕੇਵਲ ਨਾਮ ਦਾ ਹੀ ਬੀਜ ਬੀਜਣ ਦੀ ਲੋੜ ਹੈ। ਕਲਯੁਗ ਦੇ ਵਿੱਚ ਤਾਂ ਕੇਵਲ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ।
ਪਾਰ ਕੈਸੇ ਪਾਏ ਬੋਰੇ, ਮੋਸੋ ਕਉ ਨਾ ਕਹਿ ਸਮਝਾਏ, ਜਾਤੇ ਆਵਾਗਮਨ ਬਿਲਾਏ ਰਹਾਉ।
ਲੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਬਈ ਇਹ ਗੱਲ ਮੋਸੋ ਕਉ ਨਾ ਕਹਿ ਸਮਝਾਏ, ਇਹ ਗੱਲ ਮੈਨੂੰ ਕੋਈ ਵੀ ਨਹੀਂ ਆਖਦਾ, ਕੋਈ ਵੀ ਨਹੀਂ ਸਮਝਾਉਂਦਾ। ਕਿਹੜੀ ਗੱਲ? ਪਾਰ ਕੈਸੇ ਪਾਏ ਬੋਰੀ, ਵੀ ਪਾਰ ਦਾ ਅਰਥ ਹੈ ਵੀ ਪਰਲਾ ਪਾਸਾ, ਭਾਵ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਮੁਕਤੀ ਕਿਵੇਂ ਮਿਲ ਸਕਦੀ ਹੈ, ਤੇ ਮੇਰਾ ਆਵਾਗਮਨ ਕਿਵੇਂ ਮਿਟ ਸਕਦਾ ਹੈ, ਇਹਦੇ ਬਾਰੇ ਮੈਨੂੰ ਕੋਈ ਨਹੀਂ ਸਮਝਾਉਂਦਾ। ਹੋਰ ਕਰਮ ਕਾਂਡ ਤਾਂ ਬਥੇਰਾ ਦੱਸੀ ਜਾਂਦੇ ਨੇ, ਆਹ ਵੀ ਕਰ ਲੈ, ਉਹ ਵੀ ਕਰ ਲੈ, ਪਰ ਰੱਬ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਆਵਾਗਮਨ ਕਿਵੇਂ ਮਿਟਦਾ, ਇਹਦੇ ਬਾਰੇ ਕੋਈ ਪੰਡਿਤ ਕੋਈ ਆਚਾਰੀਆ ਮੈਨੂੰ ਕੋਈ ਕੁਝ ਨਹੀਂ ਸਮਝਾ ਰਿਹਾ।
ਬਹੁਵਿਧ ਧਰਮ ਨਿਰੂਪੀਐ ਕਰਤਾ ਦਿਸੈ ਸਭ ਲੋਏ।
ਲੋ ਵਿਸਰਾਮ ਦੇ ਕੇ ਭਗਤ ਰਵਿਦਾਸ ਜੀ ਕਹਿੰਦੇ ਨੇ ਜਿੰਨੇ ਵੀ ਧਰਮ ਗ੍ਰੰਥ ਨੇ ਬਹੁਵਿਧ ਧਰਮ ਨਿਰੂਪੀ, ਉਹਦੇ ਵਿੱਚ ਬਹੁਤ ਤਰ੍ਹਾਂ ਦੇ ਧਰਮਾਂ ਦਾ ਵਰਣਨ ਕੀਤਾ ਗਿਆ ਹੈ ਵੀ ਸਤਯੁਗ ਦਾ ਧਰਮ ਇਹ ਸੀ, ਤ੍ਰੇਤੇ ਦਾ ਧਰਮ ਇਹ ਸੀ, ਤੇ ਦੁਆਪਰ ਦਾ ਧਰਮ ਇਹ ਸੀ, ਕਲਯੁਗ ਦਾ ਧਰਮ ਆਹ ਹੈ, ਇਹਦੇ ਬਾਰੇ ਬੜਾ ਕੁਛ ਉਹ ਦੱਸਦੇ ਨੇ। ਜਾਂ ਬ੍ਰਾਹਮਣ ਦਾ ਧਰਮ ਆਹ ਹੈ, ਖੱਤਰੀ ਦਾ ਧਰਮ ਇਹ ਹੈ, ਵੈਸ਼ ਦਾ ਧਰਮ ਇਹ ਹੈ, ਸ਼ੂਦਰ ਦਾ ਧਰਮ ਇਹ ਹੈ, ਇਉਂ ਬਹੁਤ ਤਰ੍ਹਾਂ ਦੇ ਧਰਮਾਂ ਦੀ ਉਹ अगे व्याख्या करदे ने, करता दिसा सब लोए, सारे लोग ओह कम करदे भी दसदे ने, सारा संसार जिवें जिवें वेद शास्त्र दसदे ने उसे तरह उन्हां धर्मां कर्मां दे विच लग्या होया है।
कवन कर्म ते छूटिया जै सादे सब सिद्ध होए।
पर भगत जी कहिंदे ने, मैं सवाल करदा हां, जिहड़े बड़े बड़े पंडित ने, बड़े बड़े दार्शनिक हन ते वड्डे वड्डे धार्मिक आचारिया ने, कवन कर्म ते छूटिया जे साधे सब सिद्ध होए। बई ओह केड़ा कर्म है जिस नूं इक वारी साधे तो सारियां सिद्धियां प्राप्त हो जाण ते मैं बंधना तो छुट जावा, संसार तो मुक्त हो जावा, ओ केड़ा कर्म है, ओदे बारे मेनू दस्या जावे।
कर्म या कर्म विचारिया संका सुन वेद पुराण।
लो भगत रविदास जी कहिंदे ने भी जेडे वेद पुराण ने ना, हिंदू मत दे धर्म ग्रंथ ने, इना नू सुन के भी मन दे विच शंका ही पैदा हुंदी है। क्यों? इना वेदा पुराणा दे विच कर्म अकर्म विचारी है, जिथे पुन्ना पापा दा निर्णा कीता है भी आ कम वेहत कर्म ने, आ कम अवेहत कर्म ने, आ कम करने चाहिदे ने, आ नहीं करने चाहिदे। जदों उन्हां दी विचार करी दी है ना, ते मन दे विच संसा पैदा हो जांदा है भी हुण जिहड़े धर्म शास्त्र किते इह गल कहिंदे ने जीव हत्या पाप है, ते दूजे पासे कहिंदे ने भी तुसी गोमित जग करो, उहदे विच गऊ नूं कतल कीता जांदा है। एक पासे जीवां नूं मारना पाप है, जी बद्धो सो धर्म कर थापो, दूजे पासे उहनूं धर्म कहिंदे ने, जग करन दा बड़ा पुन लिखिया होया। लो भगत जी कहिंदे ने जिहड़े वेद पुराण ने उहनां नूं सुण सुण के मन विच शंका पैदा हो जांदी है, जिहड़े उहनां ने विधि निखेध रूप कम करन दे लई दसे ने ते उहनां दी विचार करी दी है, ते ओदे नाल मन दे विच होर शंका पैदा हुंदियां हन।
संसा सद हिरदै बसै कौन हिरै अभमान।
लो भगत जी कहिंदे ने भी हमेशा लई संसा साडे हिरदे विच वसिया होया, भाव ठीक है लोक विधि निखेध रूप कर्म कर रहे ने, जो वेद शास्त्र कहिंदे ने उहनां दे अनुसार भी बहुते दुनिया दे लोक तीर्थ वर्त पुन दान कर रहे ने, पर संसा ते उहनां दे हिरदे विच हमेशा ही वसिया रहिंदा है ना। कौन हिरै अभिमान ते उहनां दे हंकार नूं किहड़ा कर्म नाश करदा है, इह दसो। भाव हंकार नूं दूर करन वाला कोई ऐसा कम है ते दसो। जदों आपां इस सवाल दा जवाब मंगदे हां, पंडतां दे कोल नहीं है। क्यों? इहदे बारे भगत कबीर जी ने बाणी विच लिखिया है, दुनिया दे विच कोई भी कम कर लवो, कर्म करत बधे अहंमेव, कम दे नाल हंकार वधेगा। ते धन श्री गुरु तेग बहादुर साहिब जी उन्हां ने यह लिखिया है, तीर्थ वरत यार दान कर मन मह तरै गुमान, नानक ने फल जाते जो कुंचर इशनान। जे तुसी अपने धर्म कर्म दा हंकार कर लिया ते ओह ते अजाई चलिया जावेगा, ਜਿਵੇਂ ਹਾਥੀ ਦਾ ਕੀਤਾ ਇਸ਼ਨਾਨ ਉਹਦਾ ਕੁਝ ਨਹੀਂ ਸਵਾਰਦਾ, ਕਿਉਂਕਿ ਉਹ ਆਪਣੇ ਤੇ ਫਿਰ ਮਿੱਟੀ ਪਾ ਲੈਂਦੇ। ਜੇ ਨਹਾ ਕੇ ਮਿੱਟੀ ਨਾਲ ਹੀ ਲਿਬੜਨਾ, ਫਿਰ ਨਹਾਉਣ ਦਾ ਕੀ ਫਾਇਦਾ ਹੋਇਆ? ਭਗਤ ਜੀ ਕਹਿੰਦੇ ਨੇ, ਕੋਈ ਹੈ ਇਹੋ ਜਿਹਾ ਕਰਮ ਤੁਹਾਡਾ ਜਿਹਦੇ ਨਾਲ ਹੰਕਾਰ ਨਾਸ ਹੋਵੇ? ਇਹੋ ਜਿਹਾ ਕੋਈ ਕਰਮ ਨਹੀਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧ ਕਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਬਿਵੇਕਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸਾਰੇ ਕਰਮਾਂ ਦੀ ਇੱਕ ਬੜੀ ਵੱਡੀ ਸੂਚੀ ਉਸ ਸ਼ਬਦ ਵਿੱਚ ਬਿਆਨ ਕੀਤੀ ਹੈ, ਵੀ ਮੈਂ ਸਾਰੇ ਧਰਮ ਕਰਮ ਕਰ ਕਰਕੇ ਵੇਖ ਲਏ ਨੇ, ਪਰ ਉਹਨਾਂ ਦੁਆਰਾ ਹੰਕਾਰ ਦੂਰ ਨਹੀਂ ਹੋਇਆ, ਸੰਸਾ ਨਿਵਰਤ ਨਹੀਂ ਹੋਇਆ। ਉਹ ਕਿਹੜਾ ਕਰਮ ਹੈ ਜਿਹਦੇ ਨਾਲ ਹੰਕਾਰ ਮਿਟ ਸਕਦਾ? ਕੋਈ ਵੀ ਕਰਮ ਨਹੀਂ ਹੈ, ਹੰਕਾਰ ਤੇ ਸਿਰਫ ਨਾਮ ਦੇ ਨਾਲ ਹੀ ਮਿਟਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਇਸ ਲਈ ਗੁਰਮਤਿ ਦਾ ਸਿਧਾਂਤ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਨਾਮ ਨੇ ਹੰਕਾਰ ਨੂੰ ਦੂਰ ਕਰਨਾ ਤੇ ਕਰਮ ਨੇ ਹੰਕਾਰ ਨੂੰ ਨਹੀਂ ਮਿਟਣਾ। ਇਸੇ ਲਈ ਭਗਤ ਰਵਿਦਾਸ ਜੀ ਉਹਨਾਂ ਆਚਾਰੀਆਂ ਨੂੰ ਪੁੱਛਦੇ ਨੇ, ਪੰਡਤਾਂ ਨੂੰ ਪੁੱਛਦੇ ਨੇ ਵੀ ਦੱਸੋ ਕਿਹੜਾ ਕਰਮ ਹੈ ਤੇ ਜਿਹਦੇ ਨਾਲ ਹੰਕਾਰ ਨਾਸ ਹੁੰਦਾ ਹੈ।
ਬਾਹਰ ਉਦਕ ਪਖਾਰੀਐ ਕਟ ਭੀਤਰ ਬਿਵਧ ਬਿਕਾਰ।
ਲੋਕ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਬਾਹਰ ਉਦਕ ਪਖਾਰੀਐ, ਭਾਈ ਠੀਕ ਹੈ ਤੁਸੀਂ ਬਾਹਰੋਂ ਤਾਂ ਸਰੀਰ ਨੂੰ ਪਾਣੀ ਨਾਲ ਧੋ ਲੈਂਦੇ ਹੋ, ਹੁਣ ਲੋਕੀ ਤੀਰਥਾਂ ਤੇ ਜਾ ਕੇ ਨਹਾਉਂਦੇ ਨੇ, ਆ ਪ੍ਰਾਗਰਾਜ ਦੇ ਵਿੱਚ ਜਾ ਕੇ ਕੋਈ ਹਰਿਦੁਆਰ ਜਾ ਕੇ ਗੰਗਾ ਵਿੱਚ ਨਹਾਉਂਦਾ ਫਿਰਦਾ ਹੈ, ਪਰ ਭਗਤ ਜੀ ਕਹਿੰਦੇ ਨੇ ਬਾਹਰੋਂ ਤਾਂ ਤੁਸੀਂ ਆਪਣੇ ਸਰੀਰ ਨੂੰ ਪਾਣੀ ਨਾਲ ਧੋ ਸਕਦੇ ਹੋ, ਕੱਟ ਪੀਤਰ ਬਿਬਧ ਵਿਕਾਰ, ਤੁਹਾਡੇ ਕੱਟ ਹਿਰਦੇ ਵਿੱਚ ਬਿਬਧ ਅਰਥ ਹੈ ਨਾਨਾ ਤਰ੍ਹਾਂ ਦੇ ਵਿਕਾਰ ਨੇ, ਉਹਨਾਂ ਨੂੰ ਤੇ ਬਾਹਰਲੇ ਪਾਣੀ ਨੇ ਨਹੀਂ ਧੋਣਾ। ਇਸੇ ਲਈ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਜਿਹੜੀ ਪਹਿਲੀ ਹੀ ਪੰਕਤੀ ਉਹਦੇ ਵਿੱਚ ਫਰਮਾਇਆ ਹੈ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰੀ ਵੀ ਇਸ਼ਨਾਨ ਕਰ ਲਈਏ ਤੀਰਥਾਂ ਤੇ ਨਾ ਲਈਏ ਤੇ ਮਨ ਦੀ ਸੁਚਮ ਨਹੀਂ ਹੁੰਦੀ, ਮਨ ਦੀ ਪਵਿੱਤਰਤਾ ਨਹੀਂ ਹੁੰਦੀ। ਇਹ ਉਹੀ ਸਿਧਾਂਤ ਇੱਥੇ ਭਗਤ ਰਵਿਦਾਸ ਜੀ ਉਚਾਰਨ ਕਰ ਰਹੇ ਨੇ ਵੀ ਬਾਹਰੋਂ ਤਾਂ ਪਾਣੀ ਨਾਲ ਸਰੀਰ ਧੋਤਾ ਜਾ ਸਕਦਾ, ਸਰੀਰ ਨੂੰ ਸ਼ੁੱਧ ਕੀਤਾ ਜਾ ਸਕਦਾ, ਪਰ ਜਿਹੜੇ ਸਾਡੇ ਹਿਰਦੇ ਵਿੱਚ ਨਾਨਾ ਤਰ੍ਹਾਂ ਦੇ ਵਿਕਾਰ ਨੇ ਉਹਨਾਂ ਨੂੰ ਕਿਵੇਂ ਧੋਵੋਗੇ, ਉਹਨਾਂ ਨੂੰ ਕਿਵੇਂ ਸਾਫ਼ ਕਰੋਗੇ।
ਸੁੱਧ ਕਵਨ ਪਰ ਹੋਏ ਬੋ ਸੁਚ ਕੁੰਚਰ ਵਿਦ ਵਿਵਹਾਰ।
ਲੋਕ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਐ ਪੰਡਿਤ ਲੋਗੋ, ਐ ਦੁਨੀਆਂ ਦੇ ਲੋਕੋ, ਸ਼ੁੱਧ ਕਵਨ ਪਰ ਹੋਏ ਬੋ, ਵੀ ਪਰ ਦਾ ਅਰਥ ਹੈ ਵੀ ਵਿਸ਼ੇਸ਼ ਕਰਕੇ ਦੱਸੋ ਤੁਹਾਡਾ ਹਿਰਦਾ ਕਿਵੇਂ ਸ਼ੁੱਧ ਹੋਵੇਗਾ। ਤੇ ਸਾਨੂੰ ਤੇ ਇਉਂ ਜਾਪਦਾ ਹੈ ਜਿਹੜੇ ਤੁਸੀਂ ਧਰਮ ਕਰਮ ਕਰਦੇ ਹੋ ਨਾ, ਸੁਚ ਕੁੰਚਰ ਵਿਦ ਵਿਵਹਾਰ, ਜਿਵੇਂ ਕੁੰਚਰ ਹਾਥੀ ਦਾ ਸੁੱਚ ਇਸ਼ਨਾਨ ਕੀਤਾ ਕਿਸੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਜਿੰਨੀਆਂ ਵੀ ਕਰਮ ਕਾਂਡ ਦੀਆਂ ਵਿਧੀਆਂ ਨੇ ਤੇ ਜਿੰਨਾ ਵੀ ਧਰਮ ਕਰਮਾਂ ਦਾ ਵਪਾਰ ਹੈ ਉਹ ਸਾਰਾ ਹਾਥੀ ਦੇ ਇਸ਼ਨਾਨ ਵਾਂਗੂ ਬੇਅਰਥ ਹੈ।
ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ।
ਤੇ ਫਿਰ ਮਹਾਰਾਜ ਦੱਸੋ ਕਿਵੇਂ ਉਧਾਰ ਹੋ ਸਕਦਾ ਹੈ, ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਰਮਾਂ ਦੇ ਨਾਲ ਮੁਕਤੀ ਨਹੀਂ, ਮੁਕਤੀ ਗਿਆਨ ਦੇ ਨਾਲ ਮਿਲਦੀ ਤੇ ਗਿਆਨ ਨਾਮ ਕਰਕੇ ਪ੍ਰਾਪਤ ਹੁੰਦਾ। ਲੋ ਹੁਣ ਭਗਤ ਰਵਿਦਾਸ ਜੀ ਅੱਗੇ ਉਦਾਹਰਣ ਦਿੰਦੇ ਨੇ, ਰਵ ਪ੍ਰਗਾਸ਼ ਰਜਨੀ ਜਥਾਗਤ ਜਾਣਤ ਸਭ ਸੰਸਾਰ, ਵੀ ਸਾਰਾ ਸੰਸਾਰ ਇਸ ਗੱਲ ਨੂੰ ਜਾਣਦਾ ਹੈ, ਰਵ ਪ੍ਰਗਾਸ਼ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਦਾ ਚਾਨਣ ਹੁੰਦਾ ਹੈ ਰਜਨੀ ਜਥਾਗਤ, ਤੇ ਰਜਨੀ ਦਾ ਅਰਥ ਹੈ ਰਾਤ ਦਾ ਹਨੇਰਾ ਗਤ ਨਾਸ ਹੋ ਜਾਂਦਾ। ਜਦੋਂ ਸੁਬਹਾ ਸੂਰਜ ਚੜ੍ਹਦਾ ਹੈ ਉਸੇ ਵੇਲੇ ਰਾਤ ਦਾ ਹਨੇਰਾ ਨਾਸ ਹੋ ਜਾਂਦਾ, ਇਸ ਗੱਲ ਨੂੰ ਸਾਰਾ ਸੰਸਾਰ ਜਾਣਦਾ। ਇਸੇ ਤਰ੍ਹਾਂ ਜਦੋਂ ਨਾਮ ਦਾ ਦੀਵਾ ਬਲ ਪਵੇ, ਗਿਆਨ ਦਾ ਸੂਰਜ ਉਦੇ ਹੋ ਜਾਵੇ, ਤੇ ਅਵਿਦਿਆ ਦੀ ਰਾਤ ਤੇ ਅਗਿਆਨ ਦਾ ਹਨੇਰਾ ਨਾਸ ਹੁੰਦਾ ਹੈ।
ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀਂ ਬਾਰ।
ਲੋਕ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਪਾਰਸ ਹੈ, ਜਦੋਂ ਤਾਂਬਾ ਪਾਰਸ ਨੂੰ ਛੋ ਜਾਵੇ ਨਾ, ਮਾਨੋ ਇਸ ਗੱਲ ਨੂੰ ਮੰਨੋ, ਜਦੋਂ ਤਾਂਬਾ ਪਾਰਸ ਨੂੰ ਛੋ ਜਾਵੇ ਕਣਕ ਹੋਤ ਨਹੀਂ ਬਾਰ, ਉਹਨੂੰ ਸੋਨਾ ਹੁੰਦਿਆਂ ਦੇਰ ਨਹੀਂ ਲੱਗਦੀ। ਇਸੇ ਤਰ੍ਹਾਂ ਜਦੋਂ ਮਨੁੱਖ ਨਾਮ ਦੇ ਨਾਲ ਜੁੜ ਜਾਂਦਾ ਹੈ ਤੇ ਫਿਰ ਉਹਦਾ ਮਨ ਜਿਹੜਾ ਮਲੀਨ ਮਨ ਹੈ ਉਹ ਵੀ ਨਿਰਵਿਕਾਰ ਹੋ ਜਾਂਦਾ, ਉਹ ਵੀ ਸੋਨਾ ਬਣ ਜਾਂਦਾ। ਭਾਵ ਸਾਡੇ ਮਨ ਨੂੰ ਵਾਹਿਗੁਰੂ ਦਾ ਨਾਮ ਹੀ ਸ਼ੁੱਧ ਕਰਦਾ, ਹੋਰ ਕੋਈ ਧਰਮ ਕਰਮ ਸਾਡੇ ਮਨ ਨੂੰ ਹੰਕਾਰ ਤੋਂ ਰਹਿਤ ਨਹੀਂ ਕਰ ਸਕਦਾ।
ਪਰਮ ਪਰਸ ਗੁਰ ਭੇਟੀ ਹੈ ਪੂਰਵ ਲਿਖਤ ਲਿਲਾਟ।
ਫਿਰ ਮਹਾਰਾਜ ਇਹ ਜਿਹੜਾ ਨਾਮ ਤੇ ਗਿਆਨ ਹੈ ਇਹ ਕਿੱਥੋਂ ਪ੍ਰਾਪਤ ਹੁੰਦਾ, ਇਹ ਮਿਲਦਾ ਗੁਰੂ ਤੋਂ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸਾ ਕੋਈ, ਤੇ ਗੁਰੂ ਭਾਈ ਕਿਸ ਨੂੰ ਮਿਲਦੇ ਨੇ, ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਪਰਮ ਪਰਸ ਗੁਰ ਭੇਟੀ ਹੈ ਪੂਰਵ ਲਿਖਤ ਲਿਲਾਟ, ਗੁਰੂ ਪਰਮ ਪਾਰਸ ਨੇ, ਗੁਰੂ ਸਭ ਤੋਂ ਵੱਡੇ ਪਾਰਸ ਨੇ, ਪਰ ਮਿਲਦੇ ਉਹਨੂੰ ਨੇ ਪੂਰਵ ਲਿਖਤ ਲਿਲਾਟ, ਜਿਹਦੇ ਮੱਥੇ ਤੇ ਪੂਰਵਲੇ ਪੁੰਨ ਕਰਮ ਲਿਖੇ ਹੁੰਦੇ ਨੇ। ਭਾਵ ਭਾਗਾਂ ਵਾਲਿਆਂ ਨੂੰ ਪੂਰੇ ਸਤਿਗੁਰੂ ਮਿਲਦੇ ਨੇ, ਤੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਮਿਲ ਜਾਂਦੇ ਨੇ ਫਿਰ ਉਹਨਾਂ ਨੂੰ ਨਾਮ ਤੇ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ।
ਉਹਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ।
ਲੋਕ ਭਗਤ ਜੀ ਕਹਿੰਦੇ ਨੇ ਫਿਰ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਦਾ ਸਦਕਾ ਤੇ ਗਿਆਨ ਦਾ ਸਦਕਾ ਛੁਟਕਤ ਬਜਰ ਕਪਾਟ, ਜਿਹੜੇ ਬਜਰ ਦੇ ਕਪਾਟ ਕਵਾੜ ਲੱਗੇ ਹੋਏ ਨੇ ਉਹ ਖੁੱਲ ਜਾਂਦੇ ਨੇ। ਉਹ ਬਜਰ ਦੇ ਕਵਾੜ ਕਿਹੜੇ ਨੇ? ਉਹ ਹਨ ਆਸਾ ਅੰਦੇਸ਼ਾ ਦੇ, ਉਹ ਹਨ ਪੰਜ ਕੋਸ਼ਾਂ ਦੇ, ਉਹ ਹਨ ਵਿਸ਼ੇ ਵਿਕਾਰਾਂ ਦੇ, ਇਹ ਸਾਰੇ ਬੱਜਰ ਦੇ ਕਪਾਟ ਖੁੱਲ ਜਾਂਦੇ ਨੇ। ਉਨ ਮਨ 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 ਹੀ ਮਿਲੇ, ਤੇ ਫਿਰ ਜਿਹੜਾ ਇਹ ਮਨ ਸੀ, ਇਹ ਮਨ ਉਨ ਮਨ ਦਾ ਅਰਥ ਹੈ ਵੀ ਉਲਟ ਕੇ, ਤੇ ਜਿਹੜਾ ਮਨ ਦਾ ਅਸਲੀ ਵਾਸਤਵ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ, ਉਨ ਮਨ 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 ਹੀ ਮਿਲੇ, ਸਾਡਾ ਮਨ ਅੰਦਰੋਂ ਉਲਟ ਕੇ ਤੇ ਜਿਹੜਾ ਉਨਮਨੀ ਅਵਸਥਾ ਹੈ, ਤੁਰਿਆ ਅਵਸਥਾ ਹੈ, ਉਹਦੇ ਵਿੱਚ ਮਿਲ ਜਾਂਦਾ ਹੈ। ਮਨ ਆਪਣੇ ਮੂਲ ਰੂਪ ਦੇ ਨਾਲ ਜਦੋਂ ਮਿਲ ਜਾਂਦਾ ਹੈ ਤੇ ਫਿਰ ਉੱਥੇ ਜਾ ਕੇ ਉਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਭਗਤ ਜੁਗਤ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰ।
ਭਗਤ ਜੀ ਦਾ ਕਿੰਨਾ ਸੁੰਦਰ ਉਪਦੇਸ਼ ਹੈ, ਨਾਮ ਦੀ ਮਹਿਮਾ ਵਾਲਾ ਹੈ। ਭਗਤ ਜੁਗਤ ਮਤ ਸਤ ਕਰੀ, ਲੋ ਭਗਤ ਜੀ ਕਹਿੰਦੇ ਨੇ ਮੈਂ ਤੇ ਧਰਮਾਂ ਕਰਮਾਂ ਦਾ ਖਹਿੜਾ ਛੱਡ ਕੇ ਜਿਹੜੀ ਭਗਤੀ ਦੀ ਜੁਗਤੀ ਹੈ ਉਹਨੂੰ ਆਪਣੀ ਮਤ ਬੁੱਧੀ ਵਿੱਚ ਸਤ ਕਰੀ ਨਿਸ਼ਚੇ ਕੀਤਾ ਵੀ ਭਗਤੀ ਦੀ ਜੁਗਤੀ ਦੇ ਨਾਲ ਹੀ ਅਸਲੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਪਿੱਗਾ, ਪ੍ਰਭ ਬੰਧਨ ਕਾਟ ਬੇਕਾਰ, ਤੇ ਇਹਦੇ ਨਾਲ ਹੀ ਜਿਹੜੇ ਭਰਮ ਤੇ ਵਿਕਾਰਾਂ ਦੇ ਬੰਧਨ ਕੱਟੇ ਜਾਂਦੇ ਹਨ।
ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ।
ਭਗਤ ਜੀ ਫਰਮਾਉਂਦੇ ਨੇ ਭਾਈ ਉਹੀ ਗੁਰਮੁਖ ਪਿਆਰੇ ਜਿਨ੍ਹਾਂ ਨੇ ਭਗਤੀ ਦੀ ਜੁਗਤੀ ਨੂੰ ਆਪਣੀ ਬੁੱਧੀ ਵਿੱਚ ਨਿਸ਼ਚੇ ਕੀਤਾ ਹੋਇਆ ਹੈ, ਉਹੀ ਉਹ ਆਪਣੇ ਮਨ ਨੂੰ ਵਸ ਕਰਕੇ ਤੇ ਵਾਹਿਗੁਰੂ ਦੇ ਨਾਮ ਬਾਣੀ ਦੇ ਰਸ ਵਿੱਚ ਰਸ ਕੇ ਤੇ ਉਹ ਮਨ ਸ਼੍ਰੋਮਣੀ ਵਾਹਿਗੁਰੂ ਦੇ ਨਾਲ ਮਿਲੇ ਨੇ। ਗੁਣ ਨਿਰਗੁਣ ਏਕ ਵਿਚਾਰ, ਫਿਰ ਉਹ ਸਰਗੁਣ ਤੇ ਨਿਰਗੁਣ ਦੋਵੇਂ ਸਰੂਪਾਂ ਨੂੰ ਇੱਕੋ ਜਿਹਾ ਵਿਚਾਰਦੇ ਨੇ, ਕਿਉਂਕਿ ਗੁਰਮਤ ਦਾ ਸਿਧਾਂਤ ਇਹ ਹੈ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰਜਨ ਸਗਲੀ ਮੋਹੀ। ਪਹਿਲਾਂ ਗੁਰੂ ਹੈ, ਗੁਰੂ ਦੁਆਰਾ ਅੱਗੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਇਸ ਲਈ ਉਹ ਗੁਰੂ ਤੇ ਪਰਮੇਸ਼ਰ ਨੂੰ ਸਰਗੁਣ ਤੇ ਨਿਰਗੁਣ ਨੂੰ ਇੱਕੋ ਜਿਹਾ ਵਿਚਾਰਦੇ ਹਨ।
ਅਨਕ ਜਤਨ ਨਿਗਰਹਿ ਕੀਏ ਟਾਰੀ ਨਾ ਟਰੈ ਪ੍ਰਮ ਫਾਸ।
ਲੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਅਨਕ ਜਤਨ ਨਿਗਰਹਿ ਕੀਏ, ਬਈ ਅਸੀਂ ਤੇ ਆਪਣੇ ਇੰਦਰੀਆਂ ਨੂੰ ਦਮਨ ਕਰਨ ਵਾਸਤੇ, ਨਿਗਰਹਿ ਦਾ ਅਰਥ ਹੁੰਦਾ ਦਮਨ ਕਰਨਾ, ਰੋਕਣਾ, ਤੇ ਆਪਣੇ ਮਨ ਨੂੰ ਰੋਕਣ ਦੇ ਵਾਸਤੇ ਬੜੇ ਯਤਨ ਕੀਤੇ, ਪਰ ਇਹ ਮਨ ਕਾਬੂ ਵਿੱਚ ਨਹੀਂ ਆਇਆ। ਮਨ ਨੂੰ ਰੋਕਣ ਵਾਸਤੇ, ਇੰਦਰੀਆਂ ਨੂੰ ਰੋਕਣ ਵਾਸਤੇ ਯਤਨ ਬਥੇਰੇ ਕੀਤੇ ਨੇ, ਪਰ ਇਹ ਮਨ ਵਸ ਵਿੱਚ ਨਹੀਂ ਆਇਆ। ਟਾਰੀ ਨਾ ਟਰੈ ਪਰਮ ਫਾਸ, ਜਿਹੜੀ ਪਰਮ ਦੀ ਫਾਹੀ, ਇਹ ਵੀ ਟਾਲੀ ਕਿਸੇ ਤਰ੍ਹਾਂ ਟਲ ਨਹੀਂ ਸਕਦੀ। ਇਹਦਾ ਮਤਲਬ ਇਹ ਹੈ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਯਤਨ ਕਰ ਲਓ, ਨਾ ਤੇ ਗਿਆਨ ਇੰਦਰੀਏ ਵਸ ਆਉਂਦੇ ਨੇ, ਨਾ ਹੀ ਮਨ ਵਸ ਵਿੱਚ ਆਉਂਦਾ। ਇੱਕ ਥਾਂ ਤੇ ਸਤਿਗੁਰੂ ਦਾ ਪਵਿੱਤਰ ਵਾਕ ਹੈ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਜਦੋਂ ਗੁਰੂ ਦੀ ਪੂਰਨ ਕਿਰਪਾ ਹੋਵੇ ਤੇ ਫੇਰ ਹੀ ਮਨ ਵਸ ਵਿੱਚ ਆਉਂਦਾ ਹੈ। ਮਨ ਨੂੰ ਵਸ ਕਰਨ ਵਾਸਤੇ, ਇੰਦਰੀਆਂ ਨੂੰ ਦਮਨ ਕਰਨ ਵਾਸਤੇ ਯਤਨ ਬਥੇਰੇ ਕੀਤੇ ਨੇ, ਪਰ ਇਹ ਸਫਲ ਨਹੀਂ ਹੋ ਸਕੇ, ਤੇ ਨਾ ਹੀ ਪਰਮ ਦੀ ਫਾਹੀ ਟਾਲੀ ਹੋਈ ਕਿਸੇ ਤਰ੍ਹਾਂ ਟਲ ਸਕਦੀ ਹੈ।
ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ।
ਭਗਤ ਰਵਿਦਾਸ ਜੀ ਕਹਿੰਦੇ ਨੇ ਕਰਮ ਕਾਂਡ ਦੇ ਵਿੱਚ ਲੱਗੀਆਂ ਪ੍ਰੇਮਾ ਭਗਤੀ ਵੀ ਨਹੀਂ ਪੈਦਾ ਹੁੰਦੀ। ਜਿਹੜੇ ਲੋਕ ਕਰਮ ਕਾਂਡਾਂ ਦੇ ਵਿੱਚ ਫਸ ਜਾਂਦੇ ਨੇ ਉਹ ਪ੍ਰੇਮਾ ਭਗਤੀ ਤੋਂ ਵਾਂਝੇ ਰਹਿ ਜਾਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਤਾਂ ਤੇ ਰਵਿਦਾਸ ਉਦਾਸ, ਇਸੇ ਲਈ ਭਗਤ ਰਵਿਦਾਸ ਇਹ ਧਰਮ ਕਰਮਾਂ ਵੱਲੋਂ ਉਦਾਸ ਹੋ ਗਿਆ। ਸਾਡੇ ਮਨ ਦੇ ਵਿੱਚ ਧਰਮ ਕਰਮ ਕਰਨ ਦੀ, ਤੀਰਥ ਬਰਥ ਪੁੰਨ ਦਾਨ ਇਸ਼ਨਾਨ ਕਰਨ ਦੀ ਕੋਈ ਇੱਛਾ ਨਹੀਂ ਰਹੀ, ਅਸੀਂ ਤੇ ਉਸ ਵੱਲੋਂ ਉਦਾਸ ਹੋ ਗਏ ਹਾਂ, ਕਿਉਂਕਿ ਉਹਨਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਮਨੁੱਖ ਵਾਂਝਾ ਰਹਿ ਜਾਂਦਾ। ਤੇ ਪ੍ਰੇਮਾ ਭਗਤੀ ਹੀ ਇੱਕ ਉਹ ਸਾਧਨ ਹੈ ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਜਿਹੜੇ ਹੋਰ ਸਾਧਨਾਂ ਦਾ ਖੰਡਨ ਕੀਤਾ ਹੈ, ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਬਖਤ ਧਿਆਨ ਲਗਾਇਓ, ਨਾਥ ਫਿਰਿਓ ਲਈ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗੁਆਇਓ, ਬਾਸ ਕੀਓ ਬਖਿਆਨ ਸੁ ਬੈਠ ਕੈ, ਐਸੀ ਹੀ ਐਸੀ ਸੁ ਬੈਸ ਬਤਾਇਓ, ਸਾਚ ਕਹੋ ਸੁਣ ਲਿਓ ਸਭੈ, ਦਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਇਹ ਪ੍ਰੇਮਾ ਭਗਤੀ ਹੀ ਵਾਹਿਗੁਰੂ ਨੂੰ ਮਿਲਣ ਦਾ ਮੁੱਖ ਸਾਧਨ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਕਰਮ ਕਾਂਡ ਦੇ ਵਿੱਚ ਲੱਗ ਕੇ, ਹੋਰ ਧਰਮ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਕੇ ਤੇ ਪ੍ਰੇਮਾ ਭਗਤੀ ਨਹੀਂ ਪੈਦਾ ਹੋ ਸਕਦੀ। ਇਸੇ ਲਈ ਹੋਰਾਂ ਕੰਮਾਂ ਤੋਂ ਤੇ ਭਗਤ ਰਵਿਦਾਸ ਜੀ ਦਾ ਮਨ ਉਦਾਸ ਹੋ ਗਿਆ ਹੈ। ਸੋ ਸਤਿਗੁਰੂ ਨੇ ਮਹਾਨ ਬਖਸ਼ਿਸ਼ ਕੀਤੀ, ਇੱਥੇ ਗੌੜੀ ਰਾਗ ਸੰਪੂਰਨ ਹੋਇਆ ਹੈ। ਸਾਹਿਬ ਸਤਿਗੁਰੂ ਮਿਹਰ ਕਰਨ, ਜੋ ਅੱਗੇ ਆਸਾ ਰਾਗ ਸ਼ੁਰੂ ਹੋਣਾ ਹੈ। ਬਾਕੀ ਹੋਰ ਜਿੰਨੀ ਵੀ ਬਾਣੀ ਦੀ ਸੰਪੂਰਨ ਕਥਾ ਵਿਚਾਰ ਹੋਣੀ ਹੈ, ਆਪ ਹੀ ਸਤਿਗੁਰੂ ਅੰਗ ਸੰਗ ਹੋ ਕੇ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਵਾਉਣ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਅਨਕ ਜਤਨ ਨਿਗਰਹਿ ਕੀਏ ਟਾਰੀ ਨਾ ਟਰੈ ਪ੍ਰਮ ਫਾਸ। प्रेम भगत नहीं उपजै ताते रविदासी उदास।
वाहिगुरु जी का खालसा वाहिगुरु जी की फतेह।